ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਗੁਰ ਪੂਰਾ ਸੇਵੀਐ ਦੁੱਖਾਂ ਕਾਹੇ ਨਾਸ ਨਾਨਕ ਨਾਮ ਅਰਾਧਿਐ ਕਾਰਜ ਆਵੈ ਰਾਸ ਸਤਿਗੁਰ ਕੀ ਸੇਵਾ ਸਫਲ ਹੈ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਵਣਾ ਮਨ ਚੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਬੰਧਨ ਤੋੜੇ ਮੁਕਤ ਹੋਏ ਸੱਚੇ ਰਹੇ ਸਮਾਏ ਇਸ ਜਗ ਮਹਿਲਾ ਮੈਂ ਲੱਭ ਹੈ ਗੁਰਮੁਖ ਵਸੇ ਮਨ ਆਏ ਨਾਨਕ ਜੋ ਗੁਰ ਸੇਵੇ ਆਪਣਾ ਨਾਨਕ ਜੋ ਗੁਰ ਸੇਵੇ ਆਪਣਾ ਹੋ ਤਿਨ ਬਲਿਹਾਰੇ ਜਾਓ ਉਹ ਸੇਵਾ ਬਿਰਥਾ ਕਦੇ ਨਾ ਜਾਵੇ ਕਰੀਏ ਜੇ ਚਿੱਤ ਲਾਏ ਕੇ ਸੇਵਾ ਬਿਰਥਾ ਕਦੇ ਨਾ ਜਾਵੇ ਕਰੀਏ ਜੇ ਚਿੱਤ ਲਾਏ ਕੇ
ਸੇਵਾ ਬਿਰਥਾ ਕਦੇ ਨਾ ਜਾਏ ਕਰੀਏ ਜੇ ਚਿੱਤ ਲਾਏ ਕੇ ਸੇਵਾ ਬਿਰਥਾ ਕਦੇ ਨਾ ਜਾਏ ਕਰੀਏ ਜੇ ਚਿੱਤ ਲਾਏ ਕੇ
ਸੇਵਾ ਬਿਰਥਾ ਕਦੇ ਨਾ ਜਾਵੇ ਕਰੀਏ ਜੇ ਚਿੱਤ ਲਾਏ ਕੇ ਸੇਵਾ ਬਿਰਥਾ ਕਦੇ ਨਾ ਜਾਵੇ ਕਰੀਏ ਜੇ ਚਿੱਤ ਲਾਏ ਕੇ
ਸੇਵਾ ਬਿਰਥਾ ਕਦੇ ਨਾ ਜਾਏ ਕਰੀਏ ਜੇ ਚਿੱਤ ਲਾਏ ਕੇ ਸੇਵਾ ਬਿਰਥਾ ਕਦੇ ਨਾ ਜਾਏ ਕਰੀਏ ਜੇ ਚਿੱਤ ਲਾਏ ਕੇ
ਕਰੀਏ ਜੇ ਚਿੱਤ ਲਾਏ ਕੇ ਪਿਆਰਿਓ ਕਰੀਏ ਜੇ ਚਿੱਤ ਲਾਏ ਕੇ
ਪਿਆਰਿਓ ਕਰੀਏ ਜੇ ਚਿੱਤ ਲਾਏ ਕੇ ਪਿਆਰਿਓ ਕਰੀਏ ਜੇ ਚਿੱਤ ਲਾਏ ਕੇ
ਪਿਆਰਿਓ ਕਰੀਏ ਜੇ ਚਿੱਤ ਲਾਏ ਕੇ ਪਿਆਰਿਓ ਕਰੀਏ ਜੇ ਚਿੱਤ ਲਾਏ ਕੇ
ਪਿਆਰਿਓ ਕਰੀਏ ਜੇ ਚਿੱਤ ਲਾਏ ਕੇ ਪਿਆਰਿਓ ਕਰੀਏ ਜੇ ਚਿੱਤ ਲਾਏ ਕੇ
ਸੇਵਾ ਸੇਵਾ ਫਿਰ ਥਾ ਕਦੇ ਨਾ ਜਾਵੇ ਕਰੀਏ ਜੇ ਚਿੱਤ ਲਾਏ ਕੇ
ਸੇਵਾ ਫਿਰ ਥਾ ਕਦੇ ਨਾ ਜਾਏ ਕਰੀਏ ਜੇ ਚਿੱਤ ਲਾਏ ਕੇ ਸੇਵਾ ਫਿਰ ਥਾ ਕਦੇ ਨਾ ਜਾਵੇ ਕਰੀਏ ਜੇ ਚਿੱਤ ਲਾਏ ਕੇ
ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਬਹੁਤ ਹੀ ਸੁਹਾਵਣਾ ਸਮਾਂ ਹੈ ਜੋ ਕਿ ਸਰਬੱਤ ਸਾਧ ਸੰਗਤ ਬੜੇ ਹੀ ਪਿਆਰ ਸਹਿਤ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਣ ਰਹੇ ਹੋ। ਬੜੇ ਲੰਮੇ ਸਮੇਂ ਤੋਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿਚ ਆਪਣੀਆਂ ਹਾਜ਼ਰੀਆਂ ਲਵਾ ਕਰਕੇ ਗੁਰੂ ਦੀਆਂ ਅਸੀਸਾਂ ਨੂੰ ਪ੍ਰਾਪਤ ਕਰ ਰਹੇ ਹੋ। ਦਸਾਂ ਤੋਂ ਪਹਿਲਾਂ ਭਾਈ ਸਾਹਿਬ ਜੀ ਦੇ ਜਥੇ ਦੇ ਪਾਸੋਂ ਸਤਿਗੁਰੂ ਮਹਾਰਾਜ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦ ਕੀਰਤਨ ਬੜੇ ਹੀ ਪਿਆਰ ਸਤਸਰਵਣ ਕਰ ਰਹੇ ਸੀ। ਉਪਰੰਤ ਗੁਰੂ ਕੇ ਇਤਿਹਾਸ ਸਰਵਣ ਕਰਨ ਵਾਸਤੇ ਸੰਗਤ ਦੇ ਰੂਪ ਦੇ ਵਿੱਚ ਜੁੜ ਕਰਕੇ ਬੈਠੇ ਹੋ। ਸਾਧ ਸੰਗਤ ਜੀ, ਇਹ ਜਿਹੜਾ ਧੰਨ ਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਘਰ ਹੈ, ਇੱਥੇ ਦੋ ਚੀਜ਼ਾਂ ਪ੍ਰਵਾਨ ਹਨ, ਇੱਕ ਸੇਵਾ ਪ੍ਰਵਾਨ ਹੈ ਤੇ ਇੱਕ ਸਿਮਰਨ ਪ੍ਰਵਾਨ ਹੈ। ਸੇਵਾ ਕਰਨੀ ਵੀ ਬੜੀ ਔਖੀ ਗੱਲ ਹੈ, ਕਿਉਂਕਿ ਜਿਹੜੀ ਸੇਵਾ ਹੈ ਇਹ ਵੀ ਮਨ ਨੂੰ ਮਾਰ ਕੇ ਕੀਤੀ ਜਾਂਦੀ ਹੈ, ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਹੜੀ ਸੇਵਾ ਕਰਨੀ ਇਹ ਵੀ ਮਨ ਨੂੰ ਮਾਰ ਕੇ ਹਉਮੈ ਨੂੰ ਤਿਆਗ ਕੇ ਸੇਵਾ ਕਰਨੀ ਚਾਹੀਦੀ ਹੈ। ਜਿਹੜਾ ਸਿਮਰਨ ਹੈ ਇਹ ਵੀ ਮਨ ਨੂੰ ਮਾਰ ਕੇ ਕੀਤਾ ਜਾਂਦਾ ਹੈ, ਹਉਮੈ ਨੂੰ ਤਿਆਗ ਕੇ ਹੋਣਾ ਚਾਹੀਦਾ। ਕਈ ਵਾਰ ਸੇਵਾ ਕਰਦੇ ਕਰਦੇ ਸਾਡੇ ਵਰਗੇ ਹੰਕਾਰੀ ਬਣ ਜਾਂਦੇ ਨੇ, ਕਈ ਵਾਰ ਸਿਮਰਨ ਕਰਦੇ ਕਰਦੇ ਵੀ ਸਾਡੇ ਵਰਗੇ ਹਉਮੈ ਵਿੱਚ ਆ ਜਾਂਦੇ ਨੇ, ਜੀ ਮੈਂ ਬੜਾ ਸਿਮਰਨ ਕਰਦਾ, ਮੈਂ ਇੰਨੇ ਵਜੇ ਉੱਠਦਾ, ਮੈਂ ਨੀ ਕਦੇ ਨਾਗਾ ਪੈਣ ਦਿੰਦਾ, ਤੂੰ ਕਿੰਨਾ ਜਾਪ ਕਰਦਾ, ਤੂੰ ਕਿੰਨੇ ਵਜੇ ਉੱਠਦਾ ਏ। ਕਈ ਵਾਰ ਮਨ ਦੇ ਅੰਦਰ ਹਉਮੈ ਹੰਕਾਰ ਪੈਦਾ ਹੋ ਜਾਂਦਾ। ਜਿਹੜੀ ਸੇਵਾ ਤੇ ਸਿਮਰਨ ਹੈ ਇਹ ਮਨ ਨੂੰ ਮਾਰ ਕੇ ਹਉਮੈ ਨੂੰ ਤਿਆਗ ਕੇ ਕਰਨੀ ਚਾਹੀਦੀ ਏ। ਜਿਨ੍ਹਾਂ ਨੇ ਹਉਮੈ ਨੂੰ ਤਿਆਗ ਕੇ ਸੇਵਾ ਕੀਤੀ, ਜਿਨ੍ਹਾਂ ਨੇ ਨਿਮਰਤਾ ਦੇ ਨਾਲ ਪਿਆਰ ਦੇ ਨਾਲ ਗੁਰੂ ਦੀਆਂ ਅਸੀਸਾਂ ਲੈਣ ਵਾਸਤੇ ਸੇਵਾ ਕੀਤੀ, ਉਨ੍ਹਾਂ ਨੂੰ ਗੁਰੂ ਘਰ ਦੀਆਂ ਜਿਹੜੀਆਂ ਬਖਸ਼ਿਸ਼ਾਂ, ਗੁਰੂ ਘਰ ਦੀਆਂ ਜਿਹੜੀਆਂ ਰਹਿਮਤਾਂ ਉਹ ਪ੍ਰਾਪਤ ਹੋ ਗਈਆਂ। ਸਾਧ ਸੰਗਤ ਜੀ, ਜਿਵੇਂ ਆਪਾਂ ਵਿਚਾਰ ਕਰਦੇ ਹਾਂ ਕਿ ਬਾਬਾ ਜੀ ਬਾਬਾ ਆਦਮ ਜੀ ਜਿਨ੍ਹਾਂ ਦੇ ਆਪਾਂ ਜੀਵਨ ਤੇ ਕੁਝ ਰੋਜ਼ ਤੋਂ ਵਿਚਾਰ ਕਰਦੇ ਹਾਂ, ਬਾਬਾ ਆਦਮ ਜੀ ਮਾਲਵੇ ਦੀ ਧਰਤੀ ਵਿੱਚ ਰਹਿਣ ਵਾਲੇ ਸਨ, ਜ਼ਮੀਨ ਜਾਇਦਾਦ ਦੀ ਕਿਸੇ ਗੱਲ ਦੀ ਕੋਈ ਕਮੀ ਨਹੀਂ ਸੀ, ਧਨ ਪਦਾਰਥ ਦੀ ਕਿਸੇ ਗੱਲ ਦੀ ਕੋਈ ਕਮੀ ਨਹੀਂ, ਪਰ ਉਹਨਾਂ ਨੂੰ ਸਾਂਭਣ ਵਾਲਾ ਕੋਈ ਨਜ਼ਰ ਨਹੀਂ ਸੀ ਆ ਰਿਹਾ, ਭਾਵ ਇੱਕ ਪੁੱਤਰ ਤੋਂ ਬਗੈਰ ਜਿਹੜੀ ਗੋਦੇ ਸੁਣੀ ਸੀ। ਕਹਿੰਦੇ ਹਨ ਗੁਰੂ ਕੇ ਸਿੱਖ ਜਦੋਂ ਇਹਨਾਂ ਦੇ ਘਰ ਆਇਆ, ਬਾਬਾ ਆਦਮ ਜੀ ਨੇ ਗੁਰੂ ਕੇ ਸਿੱਖ ਦੀ ਸੇਵਾ ਕੀਤੀ, ਗੁਰੂ ਕੇ ਸਿੱਖ ਨੇ ਬਾਬਾ ਜੀ ਦੇ ਜਦੋਂ ਨੇਤਰਾਂ ਚੋਂ ਵਗਦਾ ਹੋਇਆ ਜਲ ਵੇਖਿਆ ਤੇ ਪੁੱਛਿਆ, ਬਾਬਾ ਆਦਮ ਜੀ ਨੇ ਸਾਰਾ ਹਾਲ ਦੱਸਿਆ ਤੇ ਗੁਰੂ ਕਾ ਸਿੱਖ ਕਹਿਣ ਲੱਗਾ, ਬਾਬਾ ਜੀ ਜਾਓ ਗੁਰੂ ਨਾਨਕ ਦੇ ਘਰ ਦੀ ਸੇਵਾ ਕਰੋ, ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਦੀ ਜਾ ਕੇ ਸੇਵਾ ਕਰੋ, ਸਤਿਗੁਰੂ ਜੀ ਆਵਾਜ਼ ਮਾਰ ਕੇ ਪੁੱਤਰ ਦੀ ਦਾਤ ਦੇਣਗੇ। ਸੇਵਾ ਆਰੰਭ ਕਰ ਦਿੱਤੀ। ਦੋ ਭਰੀਆਂ ਬਾਲਣ ਦੀਆਂ ਰੋਜ਼ ਲੈ ਕੇ ਆਉਂਦੇ ਨੇ, ਇੱਕ ਭਰੀ ਬਾਲਣ ਦੀ ਜਮ੍ਹਾਂ ਕਰ ਲੈਂਦੇ ਨੇ, ਇੱਕ ਗੁਰੂ ਕੇ ਲੰਗਰ ਵਿੱਚ ਹਾਜ਼ਰ ਕਰਦੇ ਨੇ, ਬੜਾ ਸਮਾਂ ਸੇਵਾ ਕਰਦੇ ਰਹੇ। ਇੱਕ ਦਿਨ ਠੰਡ ਦਾ ਸਮਾਂ, ਬੜੀ ਭਾਰੀ ਬਰਸਾਤ ਹੋਈ, ਕਹਿੰਦੇ ਹਨ ਸੰਗਤਾਂ ਦੇ ਬਸਤਰ ਗਿੱਲੇ ਹੋ ਗਏ, ਠੰਡ ਬੜੀ ਹੋ ਗਈ, ਗੁਰੂ ਕੇ ਲੰਗਰਾਂ ਵਿੱਚ ਬਾਲਣ ਦੀ ਲੋੜ ਪੈ ਗਈ। ਸਤਿਗੁਰਾਂ ਨੇ ਬਚਨ ਕੀਤਾ, ਜਿਹੜਾ ਸਿੱਖ ਅੱਜ ਸੇਵਾ ਲੁੱਟੇਗਾ ਉਹਨੂੰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਬਾਬੇ ਆਦਮ ਨੇ ਆਪਣੇ ਘਰਵਾਲੀ ਨੂੰ ਨਾਲ ਲੈ ਕੇ ਅੱਧਾ ਬਾਲਣ ਜਿਹੜਾ ਗੁਰੂ ਕੇ ਲੰਗਰ ਵਿੱਚ ਹਾਜ਼ਰ ਕਰ ਦਿੱਤਾ, ਅੱਧੇ ਬਾਲਣ ਦੀਆਂ ਜਗ੍ਹਾ ਜਗ੍ਹਾ ਤੇ ਧੂਣੀਆਂ ਬਾਲ ਦਿੱਤੀਆਂ। ਸਤਿਗੁਰੂ ਮਹਾਰਾਜ ਜੀ ਬੜੇ ਪ੍ਰਸੰਨ ਹੋਏ। ਅੰਮ੍ਰਿਤ ਵੇਲੇ ਦੀ ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਸਤਿਗੁਰਾਂ ਨੇ ਉਹਨਾਂ ਨੂੰ ਆਪਣੇ ਦਰਬਾਰ ਵਿੱਚ ਸੱਦਿਆ, ਕਹਿਣ ਲੱਗੇ ਭਾਈ ਜਿਹੜੇ ਸਿੱਖ ਨੇ ਸੇਵਾ ਕੀਤੀ ਉਹਨੂੰ ਸੱਦਿਆ ਜਾਵੇ। ਜਦੋਂ ਬਾਬੇ ਆਦਮ ਨੂੰ ਸੱਦਿਆ, ਸਤਿਗੁਰੂ ਜੀ ਕਹਿਣ ਲੱਗੇ, ਬਾਬਾ ਜੀ ਮੰਗੋ, ਕੀ ਮੰਗਦੇ ਹੋ, ਤੁਹਾਡੀ ਸੇਵਾ ਪ੍ਰਵਾਨ ਹੈ। ਹੁਣ ਬਾਬਾ ਆਦਮ ਜੀ ਜਿਨ੍ਹਾਂ ਦੀ 70-72 ਸਾਲ ਦੇ ਕਰੀਬ ਉਮਰ ਹੈ, ਚਿੱਟਾ ਦਾੜਾ ਹੈ, ਜਦੋਂ ਪੁੱਤਰ ਦੀ ਦਾਤ ਲੱਗੇ ਮੰਗਣ ਤੇ ਕਹਿੰਦੇ ਮਨ ਵਿੱਚ ਸ਼ਰਮ ਆ ਗਈ, ਸੰਗਤਾਂ ਮੇਰਾ ਮਜ਼ਾਕ ਉਡਾਉਣਗੀਆਂ, ਕਬਰਾਂ ਦੇ ਵਿੱਚ ਪੈਰ ਨੇ, ਬੁੱਢਾ ਹੋ ਚੱਲਾ ਹੈ, ਚਿੱਟਾ ਦਾੜਾ ਹੈ, ਅਜੇ ਵੀ ਪੁੱਤਰ ਭਾਲਦਾ ਫਿਰਦਾ। ਪੁੱਤਰ ਨੂੰ ਜੱਗ ਦਾ ਮਿੱਠਾ ਮੇਵਾ ਕਹਿੰਦੇ ਨੇ, ਜਿਨ੍ਹਾਂ ਘਰਾਂ ਦੇ ਵਿੱਚ ਇਹ ਮਿੱਠੇ ਮੇਵੇ ਨਹੀਂ, ਕਦੇ ਉਹਨਾਂ ਨੂੰ ਪੁੱਛ ਕੇ ਵੇਖੋ ਕਿ ਉਹ ਬਾਲ ਦੀ ਘਾਟ ਨੂੰ ਕਿੰਨਾ ਕੁ ਮਹਿਸੂਸ ਕਰਦੇ ਨੇ। ਕਹਿੰਦੇ ਹਨ ਬਾਬਾ ਆਦਮ ਜੀ ਇਹੋ ਜੀ ਮਨ ਦੇ ਵਿੱਚ ਸ਼ਰਮ ਆਈ ਤੇ ਪੁੱਤਰ ਦਾ ਵਰਨਾ ਮੰਗਿਆ, ਸਤਿਗੁਰੂ ਜੀ ਕਿਰਪਾ ਕਰੋ, ਗੁਰਸਿੱਖੀ ਜੀਵਨ ਦੀ ਦਾਤ ਦੇ ਦਿਓ। ਸਤਿਗੁਰ ਕਹਿਣ ਲੱਗੇ ਗੁਰਸਿੱਖੀ ਜੀਵਨ ਬਖਸ਼ਿਆ, ਜਿਹੜੀ ਮੰਗ ਮੰਗਣ ਵਾਸਤੇ ਆਏ ਹੋ ਮੰਗ ਮੰਗੋ। ਤਿੰਨ ਬਚਨ ਦਿੱਤੇ, ਤਿੰਨਾਂ ਬਚਨਾਂ ਦੇ ਵਿੱਚ ਹੀ ਬਾਬਾ ਆਦਮ ਜੀ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਕੋਲੋਂ ਪੁੱਤਰ ਨਾ ਮੰਗ ਸਕੇ। ਸਤਿਗੁਰੂ ਜੀ ਕਹਿਣ ਲੱਗੇ ਬਾਬਾ ਜੀ ਜਾਓ ਘਰ ਜਾ ਕੇ ਵਿਚਾਰ ਕਰ ਲੈਣੀ, ਕੱਲ ਦਾ ਸਮਾਂ ਫਿਰ ਤੁਹਾਨੂੰ ਦਿੱਤਾ ਜਾਂਦਾ, ਕੱਲ ਨੂੰ ਆਣ ਕੇ ਵਰ ਮੰਗ ਲੈਣਾ। ਮਾਤਾ ਜੀ ਬੜੇ ਪ੍ਰਸੰਨ ਨੇ, ਅੱਜ ਸਤਿਗੁਰਾਂ ਨੇ ਪੁੱਤਰ ਦਾ ਵਰ ਦੇਣੇ। ਜਦੋਂ ਬਾਬਾ ਆਦਮ ਜੀ ਘਰ ਪਹੁੰਚੇ,
ਮਾਤਾ ਜੀ ਕਹਿਣ ਲੱਗੇ ਕਿ ਸਤਿਗੁਰਾਂ ਨੇ ਪੁੱਤਰ ਦਾ ਵਰ ਦੇ ਦਿੱਤਾ ਹੈ। ਬਾਬਾ ਆਦਮ ਜੀ ਕਹਿਣ ਲੱਗੇ ਸਤਿਗੁਰੂ ਜੀ ਤੇ ਕਹਿੰਦੇ ਸਨ, ਪਰ ਮੈਨੂੰ ਵੀ ਮਨ ਦੇ ਵਿੱਚ ਇਹੋ ਜਿਹੀ ਸ਼ਰਮ ਆ ਗਈ, ਮੈਂ ਪੁੱਤਰ ਦਾ ਵਰ ਨਹੀਂ ਮੰਗ ਸਕਿਆ। ਮਾਤਾ ਜੀ ਬਾਬੇ ਆਦਮ ਦੇ ਗਲ ਪੈ ਗਏ, ਕਹਿਣ ਲੱਗੇ ਜਿਸ ਵਸਤੂ ਨੂੰ ਲੈਣ ਵਾਸਤੇ ਅਸੀਂ ਇੰਨੇ ਸਮੇਂ ਤੋਂ ਸੇਵਾ ਕਰਦੇ ਹਾਂ, ਜਦੋਂ ਸਤਿਗੁਰਾਂ ਨੇ ਕਿਰਪਾ ਕਰਨ ਲੱਗੇ ਤੇ ਤੁਸੀਂ ਵਰ ਕਿਉਂ ਨਹੀਂ ਮੰਗਿਆ? ਬਾਬਾ ਆਦਮ ਜੀ ਕਹਿਣ ਲੱਗੇ ਸਤਿਗੁਰਾਂ ਨੇ ਕੱਲ ਦਾ ਸਮਾਂ ਹੋਰ ਦਿੱਤਾ ਹੈ। ਮਾਤਾ ਜੀ ਕਹਿਣ ਲੱਗੇ ਕੱਲ ਨੂੰ ਮੈਂ ਜਾ ਕੇ ਵਰ ਮੰਗਾਂਗੀ। ਦੂਜੇ ਦਿਨ ਫਿਰ ਜਦੋਂ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਏ, ਬਾਬੇ ਆਦਮ ਨੂੰ ਪੁੱਛਿਆ, ਬਾਬਾ ਜੀ ਮੰਗੋ, ਕੀ ਮੰਗਣਾ ਚਾਹੁੰਦੇ ਹੋ? ਪਹਿਲੇ ਦਿਨ ਦੇ ਮਨ ਦੇ ਵਿੱਚ ਇਹੋ ਜਿਹੀ ਸ਼ਰਮ ਆਈ, ਕਹਿੰਦੇ ਪੁੱਤਰ ਦਾ ਵਾਰ ਹੀ ਨਾ ਮੰਗਿਆ, ਸਤਿਗੁਰੂ ਜੀ ਕਿਰਪਾ ਕਰੋ, ਗੁਰਸਿੱਖੀ ਬਖਸ਼ ਦਿਓ। ਸਤਿਗੁਰੂ ਜੀ ਕਹਿਣ ਲੱਗੇ ਬਖਸ਼ੀ। ਫਿਰ ਦੂਜਾ ਬਚਨ ਕੀਤਾ, ਮੰਗੋ ਬਾਬਾ ਜੀ ਕੀ ਮੰਗਦੇ ਹੋ? ਕਹਿਣ ਲੱਗੇ ਗੁਰਸਿੱਖੀ ਜੀਵਨ ਦਾਤ ਦਿਓ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਬਖਸ਼ੀ, ਤੀਜਾ ਬਚਨ ਤੁਹਾਨੂੰ ਦਿੰਦੇ ਹਾਂ। ਕਹਿੰਦੇ ਬਾਬਾ ਆਦਮ ਜੀ ਦੇ ਘਰੋਂ ਮਾਤਾ ਜੀ ਉੱਠ ਕੇ ਖਲੋ ਗਏ, ਕਹਿਣ ਲੱਗੇ ਸਤਿਗੁਰੂ ਜੀ ਸਾਰੇ ਵਾਰ ਤੁਸੀਂ ਇਹਨਾਂ ਨੂੰ ਦੇਈ ਜਾ ਰਹੇ ਹੋ, ਇੱਕ ਵਾਰ ਮੈਨੂੰ ਵੀ ਦਿਓ, ਮੈਂ ਵੀ ਨਾਲ ਸੇਵਾ ਕੀਤੀ ਹੈ, ਮੈਂ ਵੀ ਇਹਨਾਂ ਦੇ ਨਾਲ ਧੂਣੇ ਵਾਲੇ ਨੇ, ਮੈਂ ਵੀ ਸੰਗਤਾਂ ਦੀ ਸੇਵਾ ਕੀਤੀ ਹੈ, ਮੇਰਾ ਵੀ ਹੱਕ ਬਣਦਾ ਮੈਂ ਤੁਹਾਡੇ ਚਰਨਾਂ ਦੇ ਵਿੱਚੋਂ ਕੁਝ ਮੰਗਾਂ। ਸਤਿਗੁਰੂ ਜੀ ਕਹਿਣ ਲੱਗੇ ਮਾਤਾ ਜੀ ਆ ਤੀਜਾ ਬਚਨ ਤੁਹਾਡੀ ਝੋਲੀ ਵਿੱਚ ਪਾਉਂਦੇ ਆ, ਮੰਗੋ ਫਿਰ ਕੀ ਮੰਗਣਾ ਚਾਹੁੰਦੇ ਹੋ? ਮਾਤਾ ਜੀ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਸਤਿਗੁਰਾਂ ਦੇ ਸਾਹਮਣੇ ਖਲੋ ਗਏ, ਕਹਿਣ ਲੱਗੇ ਸਤਿਗੁਰੂ ਜੀ ਕਿਰਪਾ ਕਰੋ, ਇੱਕ ਪੁੱਤਰ ਦੀ ਦਾਤ ਦੇ ਕੇ ਸਾਨੂੰ ਵੀ ਇਸ ਦੁਨੀਆਂ ਦੇ ਨਾਲ ਜੱਗ ਦੇ ਅਨਾਰ ਲਾ ਦਿਓ, ਸਾਡੀਆਂ ਸੁੱਕੀਆਂ ਵੇਲਾਂ ਨੇ, ਸਾਡੀਆਂ ਸੁੱਕੀਆਂ ਵੇਲਾਂ ਨੂੰ ਫਲ ਲਾ ਦਿਓ, ਇੱਕ ਪੁੱਤਰ ਦੀ ਦਾਤ ਸਾਨੂੰ ਦੇ ਕਰਕੇ ਇਸ ਦੁਨੀਆਂ ਦੇ ਨਾਲ ਜੱਗ ਦੇ ਨਾਰ ਲਾ ਦਿਓ। ਜਿਵੇਂ ਸੰਗਤਾਂ ਦੇ ਸਾਹਮਣੇ ਮਾਤਾ ਜੀ ਗਲ ਵਿੱਚ ਪੱਲਾ ਪਾ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਕੋਲੋਂ ਪੁੱਤਰ ਦਾ ਵਰ ਮੰਗਦੇ ਨੇ, ਸੋ ਪਿਆਰ ਨਾਲ ਸਰਵਣ ਕਰੋ ਜੀ।
ਓ ਹੱਥ ਜੋੜ ਕੇ ਮਾਤਾ ਜੀ ਕਹਿਣ ਲੱਗੇ ਜੀ, ਹੱਥ ਜੋੜ ਕੇ ਮਾਤਾ ਜੀ ਕਹਿਣ ਲੱਗੇ, ਤੇ ਵੇਲਾ ਸੁੱਕੀਆਂ ਨੂੰ ਫਲ ਲਾ ਦਿਓ ਜੀ, ਵੇਲਾ ਸੁੱਕੀਆਂ ਨੂੰ ਫਲ ਲਾ ਦਿਓ।
ਜੋੜ ਕੇ ਮਾਤਾ ਜੀ ਕਹਿਣ ਲੱਗੀ, ਹੱਥ ਜੋੜ ਕੇ ਮਾਤਾ ਜੀ ਕਹਿਣ ਲੱਗੀ, ਵੇਲਾ ਸੁੱਕੀਆਂ ਨੂੰ ਫਲ ਲਾ ਦਿਓ ਜੀ, ਵੇਲਾ ਸੁੱਕੀਆਂ ਨੂੰ ਫਲ ਲਾ ਦਿਓ ਜੀ।
ਹੱਥ ਜੋੜ ਕੇ ਮਾਤਾ ਜੀ ਕਹਿਣ ਲੱਗੀ ਜੀ, ਹੱਥ ਜੋੜ ਕੇ ਮਾਤਾ ਜੀ ਕਹਿਣ ਲੱਗੀ, ਤੇ ਵੇਲਾ ਸੁੱਕੀਆਂ ਨੂੰ ਫਲ ਹੈ ਲਾ ਦਿਓ ਜੀ, ਵੇਲਾ ਸੁੱਕੀਆਂ ਨੂੰ ਫਲ ਹੈ ਲਾ ਦਿਓ ਜੀ।
ਹੱਥ ਜੋੜ ਕੇ ਮਾਤਾ ਜੀ ਕਹਿਣ ਲੱਗੀ, ਹੱਥ ਜੋੜ ਕੇ ਮਾਤਾ ਜੀ ਕਹਿਣ ਲੱਗੀ, ਵੇਲਾ ਸੁੱਕੀਆਂ ਨੂੰ ਫਲ ਲਾ ਦਿਓ ਜੀ, ਵੇਲਾ ਸੁੱਕੀਆਂ ਨੂੰ ਫਲ ਲਾ ਦਿਓ ਜੀ।
ਸਾਡੀ ਝੋਲੀ ਹੈ ਸੱਖਣੀ ਪਾਤਸ਼ਾਹ ਜੀ, ਸਾਡੀ ਝੋਲੀ ਹੈ ਸੱਖਣੀ ਪਾਤਸ਼ਾਹ ਜੀ, ਖੈਰ ਪੁੱਤਰ ਦੀ ਝੋਲੀ ਵਿੱਚ ਪਾ ਦਿਓ ਜੀ, ਖੈਰ ਪੁੱਤਰ ਦੀ ਝੋਲੀ ਵਿੱਚ ਪਾ ਦਿਓ ਜੀ।
ਸਾਡੀ ਝੋਲੀ ਐ ਸੱਖਣੀ ਪ ਸ਼ਾਹ ਜੀ ਸਾਡੀ ਝੋਲੀ ਹੈ ਸਖਣੀ ਪਾਤਸ਼ਾਹ ਜੀ ਖੈਰ ਪੁੱਤਰ ਦੀ ਝੋਲੀ ਵੇਤ ਪਾ ਦਿਓ ਜੀ ਖੈਰ ਪੁੱਤਰ ਦੀ ਝੋਲੀ ਵੇਤ ਪਾ ਦਿਓ ਜੀ
ਜਾਈਏ ਨਾ ਅੰਤਰੇ ਜਗਤ ਵਿੱਚੋਂ ਜੀ ਆਸੀਂ ਜਾਈਏ ਨਾ ਅੰਤਰੇ ਜਗਤ ਵਿੱਚੋਂ ਤੇ ਸਾਡੀ ਕਿਸਮਤ ਨੂੰ ਚਾਰ ਚੰਨ ਲਾ ਦਿਓ ਜੀ ਸਾਡੀ ਕਿਸਮਤ ਨੂੰ ਚਾਰ ਚੰਨ ਲਾ ਦਿਓ ਜੀ
ਜਾਈਏ ਨਾ ਅੰਤਰੇ ਜਗਤ ਵਿੱਚੋਂ ਅਸੀਂ ਜਾਈਏ ਨਾ ਅੰਤਰੇ ਜਗਤ ਵਿੱਚੋਂ ਸਾਡੀ ਕਿਸਮਤ ਨੂੰ ਚਾਰ ਚੰਨ ਲਾ ਦਿਓ ਜੀ ਸਾਡੀ ਕਿਸਮਤ ਨੂੰ ਚਾਰ ਚੰਨ ਲਾ ਦਿਓ ਜੀ
ਕਰਕੇ ਮਿਹਰ ਦੀ ਮਗਰ ਨੇ ਮਾਣਿਆ ਤੇਰੀ ਕਰਕੇ ਮਿਹਰ ਦੀ ਨਾਦਰ ਨੇ ਮਾਣਿਆ ਤੇ ਸੁੱਤੇ ਭਾਗਾਂ ਨੂੰ ਆਪ ਜਗਾ ਦਿਓ ਜੀ ਸੁੱਤੇ ਦਿਓ ਦੀ
ਕਰਕੇ ਮਿਹਰ ਦੀ ਨਾਦਰ ਨਿਮਾਣਿਆ ਤੇ ਕਰਕੇ ਮਿਹਰ ਦੀ ਨਾਦਰ ਨਿਮਾਣਿਆ ਤੇ ਸੁੱਤੇ ਭਗਾਂ ਨੂੰ ਆਪ ਜਗਾ ਦਿਓ ਜੀ ਸੁੱਤੇ ਭਗਾਂ ਨੂੰ ਆਪ ਜਗਾ ਦਿਓ ਜੀ
ਸਾਡੀ ਹੋਰ ਨਾ ਕੋਈ ਫਾਰੇ ਆਦਿ ਗੁਰ ਜੀ ਸਾਡੀ ਹੋਰ ਨਾ ਕੋਈ ਫਾਰੇ ਆਦਿ ਗੁਰ ਜੀ ਸਾਨੂੰ ਜਗਤ ਦੇ ਨਾਲ ਰਲਾ ਦਿਓ ਜੀ ਸਾਨੂੰ ਜਗਤ ਦੇ ਨਾਲ ਰਲਾ ਦਿਓ
ਹੋਰ ਨਾ ਕੋਈ ਫਾਰੇ ਆਦਿ ਗੁਰ ਜੀ ਸਾਡੀ ਹੋਰ ਨਾ ਕੋਈ ਫਾਰੇ ਆਦਿ ਗੁਰ ਜੀ ਸਾਨੂੰ ਜਗਤ ਦੇ ਨਾਲ ਰਲਾ ਦਿਓ ਜੀ ਸਾਨੂੰ ਜਗਤ ਦੇ ਨਾਲ ਰਲਾ ਦਿਓ ਜੀ
ਸਾਡੀ ਚਿੰਤਾ ਤੇ ਫਿਕਰ ਨੂੰ ਦੀ ਦੂਰ ਕਰਕੇ ਜੀ ਸਾਡੀ ਚਿੰਤਾ ਤੇ ਫਿਕਰ ਨੂੰ ਦੂਰ ਕਰਕੇ ਵਰਖਾ ਖੁਸ਼ੀ ਦੀ ਆਜੋ ਵਰ ਸਾਧਿਓ ਦੀ ਵਰਖਾ ਖੁਸ਼ੀ ਦੀ ਆਜੋ ਵਾਰ ਸਾਧਿਓ ਜੀ
ਸਾਡੀ ਚਿੰਤਾ ਦੇ ਫਿਕਰ ਨੂੰ ਦੂਰ ਕਰਕੇ ਸਾਡੀ ਚਿੰਤਾ ਦੇ ਫਿਕਰ ਨੂੰ ਦੂਰ ਕਰਕੇ ਵਰਖਾ ਖੁਸ਼ੀ ਦੀ ਅੱਜ ਵਰ ਸਾਧਿਓ ਜੀ ਵਰਖਾ ਖੁਸ਼ੀ ਦੀ ਅੱਜ ਵਰ ਸਾਧਿਓ ਜੀ
ਕਹਿੰਦੇ ਹਨ ਮਾਤਾ ਜੀ ਨੇ ਸੰਗਤਾਂ ਦੇ ਸਾਹਮਣੇ ਧੰਨ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਗਲ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਖਲੋ ਕੇ ਕਹਿਣ ਲੱਗੇ ਸਤਿਗੁਰੂ ਜੀ ਇੱਕੋ ਹੀ ਤਮੰਨਾ ਲੈ ਕੇ ਆਪ ਜੀ ਦੇ ਚਰਨਾਂ ਵਿੱਚ ਆਏ ਆ, ਇੱਕ ਭਾਵਨਾ ਲੈ ਕੇ ਆਏ ਆ, ਅਸੀਂ ਆਪ ਜੀ ਦੇ ਦਰ ਦੀ ਸੇਵਾ ਕਰੀਏ, ਆਪ ਜੀ ਸਾਨੂੰ ਖੁਸ਼ੀ ਦੇ ਨਾਲ ਇੱਕ ਪੁੱਤਰ ਦੀ ਦਾਤ ਦੇ ਦਿਓ। ਸਤਿਗੁਰੂ ਜੀ ਪੁੱਤਰ ਦੀ ਭਾਵਨਾ ਲੈ ਕੇ ਅਰਦਾਸ ਬੇਨਤੀ ਕਰਨ ਵਾਸਤੇ ਪਹੁੰਚੇ ਆ, ਕਿਰਪਾ ਕਰੋ ਜੇ ਸੇਵਾ ਪ੍ਰਵਾਨ ਕੀਤੀ ਹੈ, ਜੇ ਸਾਡੇ ਤੇ ਦਿਆਲ ਹੋਏ ਹੋ, ਸਤਿਗੁਰੂ ਜੀ ਇੱਕ ਪੁੱਤਰ ਸਾਨੂੰ ਦੇ ਦਿਓ। ਸਾਧ ਸੰਗਤ ਜੀ ਪੁੱਤਰ ਕਵੀ ਲਿਖਦਾ, ਪੁੱਤਰ ਜਹੀ ਨਾ ਦਾਤ ਕੋਈ ਜਾਗੇ ਅੰਦਰ, ਹੁੰਦੇ ਮਾਪਿਆਂ ਦੀ ਜਿੰਦ ਜਾਨ ਪੁੱਤਰ, ਮਾਪੇ ਬੁੱਤ ਤੇ ਉਹਨਾਂ ਦੀ ਰੂਹ ਪੁੱਤਰ, ਹੁੰਦੇ ਮਾਪਿਆਂ ਦੇ ਸਾਹਾ ਪ੍ਰਾਣ ਪੁੱਤਰ, ਔਦ ਬੀਤੀ ਤੇ ਮਾਪੇ ਜਾਂ ਬਿਨਸ ਜਾਂਦੇ, ਪਿੱਛੋਂ ਜਾਗਤੇ ਰਹਿੰਦੇ ਨਿਸ਼ਾਨ ਪੁੱਤਰ, ਉਹ ਪੁੱਤਰ ਵਾਸਤੇ ਪੁੱਛੋ ਦੀ ਮਾਤ ਗੰਗਾ, ਹੱਥੀ ਪੀਸ ਕੇ ਤਿਆਰ ਪਕਵਾਨ ਕੀਤਾ, 14 ਮੀਲ ਪੰਧ ਕੱਟ ਕੇ ਪੈਰ ਨੰਗੀ, ਬਾਬੇ ਬੁੱਢੇ ਤਾਈ ਖੁਸ਼ਿਆਣ ਕੀਤਾ। ਮਾਤਾ ਗੰਗਾ ਜੀ ਨੇ 14 ਮੀਲ ਦਾ ਪੰਧ ਨੰਗੇ ਪੈਰੀ ਕੀਤਾ ਪੁੱਤਰ ਦੀ ਪ੍ਰਾਪਤੀ ਵਾਸਤੇ। ਉਹ ਪੁੱਤਰ ਵਾਸਤੇ ਪੁੱਛੋ ਜੀ ਸੁਲੱਖਣੀ ਨੂੰ, ਜਿਹਨੇ ਕੰਮ ਇੱਕ ਤੋਂ ਇੱਕ ਮਹਾਨ ਕੀਤਾ, ਅੱਧੀ ਰਾਤ ਜਾ ਮੜੀਆਂ ਪੂਜਦੀ ਰਹੀ, ਮੌਜੀ ਚਰਸਤੀਆਂ ਵਿੱਚ ਇਸ਼ਨਾਨ ਕੀਤਾ। ਮਾਂ ਪੁੱਤਰ ਵਾਸਤੇ ਕੀ ਕੁਝ ਕਰਨ ਵਾਸਤੇ ਤਿਆਰ ਨਹੀਂ? ਕਹਿੰਦੇ ਹਨ ਮਾਤਾ ਨੇ ਬੇਨਤੀ ਕੀਤੀ, ਸਤਿਗੁਰੂ ਜੀ ਕਿਰਪਾ ਕਰੋ ਇੱਕ ਪੁੱਤਰ ਦੀ ਦਾਤ ਸਾਡੀ ਝੋਲੀ ਵਿੱਚ ਪਾ ਦਿਓ। ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਨੇ ਜਦੋਂ ਬੇਨਤੀ ਸੁਣੀ, ਨੇਤਰ ਬੰਦ ਕੀਤੇ। ਕੁਝ ਸਮੇਂ ਬਾਅਦ ਸਤਿਗੁਰਾਂ ਨੇ ਨੇਤਰ ਖੋਲੇ, ਕਹਿਣ ਲੱਗੇ ਮਾਤਾ ਜੀ ਤੁਹਾਡੇ ਮਸਤਕ ਦੇ ਵਿੱਚ, ਤੁਹਾਡੇ ਭਾਗਾਂ ਦੇ ਵਿੱਚ ਪਰਮੇਸ਼ਰ ਨੇ ਪੁੱਤਰ ਨਹੀਂ ਲਿਖਿਆ, ਤੁਹਾਡੇ ਭਾਗਾਂ ਦੇ ਵਿੱਚ ਪੁੱਤਰ ਨਹੀਂ। ਕਹਿਣ ਲੱਗੇ ਤੁਸੀਂ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਹੈ, ਤੇ ਜਿਹੜੀ ਕੀਤੀ ਹੋਈ ਸੇਵਾ ਕਦੇ ਬੇਅਰਥਾ ਨਹੀਂ ਜਾਂਦੀ। ਆਪਾਂ ਪੜ੍ਹਦੇ ਹਾਂ ਸਤਿਗੁਰ ਕੀ ਸੇਵਾ ਸਫਲ ਹੈ, ਗੁਰੂ ਘਰ ਦੀ ਕੀਤੀ ਹੋਈ ਸੇਵਾ ਜਿਹੜੀ ਸਫਲਾ ਹੁੰਦੀ ਹੈ, ਐਸਾ ਨਹੀਂ ਕਿ ਸੇਵਾ ਕੀਤੀ ਹੋਈ ਬੇਅਰਥਾ ਚਲੀ ਜਾਏ, ਪਰ ਸ਼ਰਤ ਇੱਕੋ ਹੀ ਹੈ, ਜੇ ਕੋ ਕਰੇ ਚਿਤ ਲਾਏ। ਜਿਹੜੀ ਸੇਵਾ ਕਰਨੀ ਮਨ ਤੇ ਚਿਤ ਲਾ ਕੇ ਹੋਣੀ ਚਾਹੀਦੀ ਹੈ, ਵਿਖਾਵੇ ਦੀ ਸੇਵਾ ਨਹੀਂ ਹੋਣੀ ਚਾਹੀਦੀ, ਅੰਦਰੋਂ ਪਿਆਰ ਦੀ ਭਾਵਨਾ ਦੀ ਸੇਵਾ ਹੋਣੀ ਚਾਹੀਦੀ ਹੈ। ਤੇ ਜਿਹੜਾ ਅੰਦਰੋਂ ਸੇਵਾ ਕਰ ਲੈਂਦਾ, ਫਿਰ ਸਤਿਗੁਰੂ ਜੀ ਕਹਿੰਦੇ ਮਨ ਚਿੰਦੇ ਆ ਫਲ ਪਾਵਣ, ਉਹਨਾਂ ਦੀਆਂ ਮਨ ਦੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ, ਪਰ ਪੂਰੀਆਂ ਕਦੋਂ ਹੁੰਦੀਆਂ ਨੇ? ਸਤਿਗੁਰੂ ਜੀ ਕਹਿੰਦੇ ਹਉਮੈ ਵਿੱਚੋਂ ਜਾਏ, ਜਿਹੜੀ ਸੇਵਾ ਕਰਨੀ ਹਉਮੈ ਨੂੰ ਤਿਆਗ ਕੇ ਹੋਣੀ ਚਾਹੀਦੀ ਹੈ। ਸਤਿਗੁਰੂ ਮਹਾਰਾਜ ਜੀ ਦਿਆਲ ਹੋ ਕੇ ਕਹਿਣ ਲੱਗੇ ਮਾਤਾ ਜੀ ਇੰਜ ਕਰਦੇ ਆ, ਸਾਡੇ ਭਾਗਾਂ ਦੇ ਵਿੱਚ ਪਰਮੇਸ਼ਰ ਨੇ 4 ਪੁੱਤਰ ਲਿਖੇ ਨੇ, 3 ਪੁੱਤਰ ਤੇ ਪ੍ਰਗਟ ਹੋ ਚੁੱਕੇ ਨੇ, ਪਿਰਥੀ ਚੰਦ ਜੀ, ਮਹਾਦੇਵ ਤੇ ਗੁਰੂ ਅਰਜਨ ਦੇ ਪਾਤਸ਼ਾਹ। ਹੁਣ ਜਿਹੜਾ 4ਵਾਂ ਪੁੱਤਰ ਸਾਡੇ ਘਰ ਦੇ ਵਿੱਚ ਪੈਦਾ ਹੋਣਾ, ਮਾਤਾ ਜੀ ਉਹ ਤੁਹਾਡੀ ਸੇਵਾ ਨੂੰ ਪ੍ਰਵਾਨ ਕਰਕੇ ਤੁਹਾਡੀ ਢੋਲੀ ਵਿੱਚ ਪਾਉਂਦੇ ਆ। ਉਹ ਜਿਹੜਾ ਚੌਥਾ ਪੁੱਤਰ ਸਾਡੇ ਘਰ ਦੇ ਵਿੱਚ ਪ੍ਰਗਟ ਹੋਣਾ ਸੀ ਉਹ ਤੁਹਾਡੇ ਘਰ ਦੇ ਵਿੱਚ ਪ੍ਰਗਟ ਹੋਏਗਾ। ਕਹਿੰਦੇ ਹਨ ਮਾਤਾ ਜੀ ਨੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਸੀਸ ਨਵਾਇਆ ਤੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਮਾਤਾ ਜੀ ਉਸ ਪੁੱਤਰ ਦਾ ਨਾਮ ਕੋਈ ਵਧੀਆ ਜਿਹਾ ਰੱਖ ਲੈਣਾ, ਉਹਦਾ ਚੰਗਾ ਜਿਹਾ ਨਾਮ ਰੱਖ ਲੈਣਾ। ਕਹਿੰਦੇ ਮਾਤਾ ਜੀ ਗਲ ਵਿੱਚ ਪੱਲਾ ਪਾ ਕੇ ਖਲੋ ਕੇ ਕਹਿਣ ਲੱਗੇ ਸਤਿਗੁਰੂ ਜੀ ਜਿੱਥੇ ਤੁਸਾਂ ਨੇ ਕਿਰਪਾ ਕੀਤੀ ਹੈ, ਜਿੱਥੇ ਤੁਸਾਂ ਨੇ ਰਹਿਮਤ ਕੀਤੀ ਹੈ, ਜਿੱਥੇ ਸਾਡੀ ਝੋਲੀ ਵਿੱਚ ਪੁੱਤਰ ਦੀ ਦਾਤ ਪਾਈ ਹੈ, ਆਪਣਾ ਪੁੱਤਰ ਤੁਸੀਂ ਸਾਨੂੰ ਬਖਸ਼ ਦਿੱਤਾ ਹੈ, ਸਤਿਗੁਰੂ ਜੀ ਕਿਰਪਾ ਕਰੋ ਉੱਥੇ ਉਹਦਾ ਨਾਮ ਵੀ ਤੁਸੀਂ ਹੁਣੇ ਹੀ ਰੱਖ ਦਿਓ। ਫਿਰ ਗੁਰੂ ਰਾਮਦਾਸ ਸਾਹਿਬ ਜੀ ਨੇ ਸੰਗਤਾਂ ਦੇ ਸਾਹਮਣੇ ਬਚਨ ਕੀਤਾ, ਕਹਿਣ ਲੱਗੇ ਚੰਗਾ ਫਿਰ ਉਹਦਾ ਨਾਮ ਭਗਤੂ ਰੱਖ ਦਿੰਦੇ ਹਾਂ। ਤੇ ਸਤਿਗੁਰੂ ਮਹਾਰਾਜ ਜੀ ਨੇ ਉਹਦਾ ਨਾਮ ਭਾਈ ਭਗਤੂ ਜੀ ਰੱਖਿਆ, ਭਾਈ ਭਗਤੂ। ਸਤਿਗੁਰੂ ਜੀ ਕਹਿਣ ਲੱਗੇ ਮਾਤਾ ਜੀ ਜਿਹੜਾ ਭਾਈ ਭਗਤੂ ਤੁਹਾਡੇ ਘਰ ਦੇ ਵਿੱਚ ਪੈਦਾ ਹੋਵੇਗਾ ਸੇਵਾਦਾਰ ਹੋਵੇਗਾ, ਰੱਬ ਦੀ ਬੰਦਗੀ ਕਰਨ ਵਾਲਾ ਹੋਵੇਗਾ, ਨਾਮ ਜਪਣ ਵਾਲਾ ਹੋਵੇਗਾ। ਕਈ ਵਾਰ ਔਲਾਦ ਮਿਲ ਜਾਂਦੀ ਹੈ ਪਰ ਸਾਧ ਸੰਗਤ ਜੀ ਜੇ ਮਾੜੀ ਔਲਾਦ ਪ੍ਰਾਪਤ ਹੋ ਜਾਏ ਫਿਰ ਵੀ ਮਾਈ ਬਾਪ ਦਾ ਸਾਰੀ ਉਮਰ ਦਾ ਰੋਣਾ ਹੀ ਬਣ ਜਾਂਦਾ। ਜੇ ਔਲਾਦ ਪਰਮੇਸ਼ਰ ਦੇਵੇ ਤੇ ਚੰਗੀ ਔਲਾਦ ਕਿਤੇ ਦੇ ਦੇ, ਮਾਂ ਬਾਪ ਦਾ ਜੀਵਨ ਸਵਾਰਿਆ ਜਾਂਦਾ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਮਾਤਾ ਜੀ ਤੁਹਾਡੇ ਘਰ ਦੇ ਵਿੱਚ ਜਿਹੜਾ ਪੁੱਤਰ ਪੈਦਾ ਹੋਵੇਗਾ ਉਹ ਸੇਵਾਦਾਰ ਹੋਵੇਗਾ, ਉਹ ਨਾਮ ਬਾਣੀ ਦੇ ਨਾਲ ਪਿਆਰ ਕਰਨ ਵਾਲਾ ਹੋਵੇਗਾ, ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਹੋਵੇਗਾ, ਮੌਤ ਵਿੱਚ ਆਣ ਕੇ ਖੁਸ਼ੀ ਵਿੱਚ ਆਣ ਕੇ ਜਿਵੇਂ ਸਤਿਗੁਰਾਂ ਨੇ ਬਚਨ ਕੀਤੇ। ਸੋ ਪਿਆਰ ਨਾਲ ਸਰਵਣ ਕਰੋ ਜੀ।
ਓ ਧਨ ਧਨ ਸੋਢੀ ਪਾਦਸ਼ਾ ਕਹਿੰਦੇ ਮੁਖ ਤੋਂ ਬਜਣੇ ਉਟਾ ਪੁੱਤਰ ਹੋਵੇਗਾ ਘਰ ਤੁਸਾਂ ਦੇ। ਸੋਢੀ ਪਾਦਸ਼ਾ ਕਹਿੰਦੇ ਮੁਖ ਤੋਂ ਬਜਣੇ ਉਚਾ ਪੁੱਤਰ ਹੋਵੇਗਾ ਘਰ ਤੁਸਾਂ ਦੇ। ਐਸਾ ਲਾਲ ਤੁਸਾਂ ਕਰ ਆਵਣ ਕੀਤੀ ਮੇਰੇ ਸਿਰ ਜਣਹਾ ਖੁਸ਼ੀਆਂ ਸਭ ਸੰਗਤਾਂ ਤੋਂ ਲੈਣੀਆਂ ਸਭ ਸੰਗਤਾਂ ਤੋਂ ਲੈਣੀਆਂ ਬਣ ਕੇ ਰਹੂਤਾ ਪਿਆਦਾ ਕਰ ਕੇ ਭਜਣ ਸਤਿਗੁਰਾਂ ਅਣਖੀਆ ਕਰਕੇ ਭਜਣ ਸਤਿਗੁਰਾਂ ਅਣਖੀਆ
ਕਹਿੰਦੇ ਹਨ ਧੰਨ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਦਇਆ ਦੇ ਘਰ ਦੇ ਵਿਚ ਆਣ ਕੇ ਬਚਨ ਕੀਤਾ ਕਹਿਣ ਲੱਗੇ ਮਾਤਾ ਜੀ ਜਿਹੜਾ ਤੁਹਾਡੇ ਘਰ ਦੇ ਵਿਚ ਪੁੱਤਰ ਪੈਦਾ ਹੋਵੇਗਾ ਉਹਦਾ ਨਾਮ ਤੁਸੀਂ ਭਾਈ ਭਗਤੂ ਰੱਖਣਾ ਤੇ ਸਤਿਗੁਰੂ ਮਹਾਰਾਜ ਨੇ ਖੁਸ਼ੀ ਵਿਚ ਆਣ ਕੇ ਬੜੇ ਬਚਨ ਕੀਤੇ ਤੇ ਸਾਧ ਸੰਗਤ ਦੀ ਫਿਰ ਮਾਤਾ ਜੀ ਦੀ ਬਾਬਾ ਆਦਮ ਜੀ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਿਨ੍ਹਾਂ ਦੀ ਖਾਲੀ ਝੋਲੀ ਨੂੰ ਸਤਿਗੁਰਾਂ ਨੇ ਭਾਗ ਲਾ ਦਿੱਤਾ ਫਿਰ ਸਾਧ ਸੰਗਤ ਦੀ ਸਮੇਂ ਸਮੇਂ ਦੇ ਅਨੁਸਾਰ ਬਾਬਾ ਜੀ ਭਾਈ ਭਗਤੂ ਜੀ ਦਾ ਫਿਰ ਜਨਮ ਹੋਇਆ ਜਿਨ੍ਹਾਂ ਨੇ ਮਾਤਾ ਜੀ ਦੀ ਗੋਦ ਨੂੰ ਭਾਗ ਲਾਏ ਤੇ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਉਹ ਬਚਨ ਵੀ ਪੂਰਾ ਹੋਇਆ ਅੱਜ ਕੱਲ੍ਹ ਦੇ ਪਖੰਡੀ ਬਾਬਿਆਂ ਵਰਗੇ ਬਚਨ ਨਹੀਂ ਸੀ ਅੱਜ ਕੱਲ੍ਹ ਦੇ ਪਖੰਡੀ ਜਿਹੜੇ ਨੇ ਵਰ ਦਿੰਦੇ ਜਾਂਦੇ ਨੇ ਪਰ ਸਾਧ ਸੰਗਤ ਜੀ ਅਸਰ ਕੋਈ ਨਹੀਂ ਗੁਰੂ ਰਾਮਦਾਸ ਸਾਹਿਬ ਜੀ ਨੇ ਜੇ ਬਚਨ ਕੀਤਾ ਉਹ ਬਚਨ ਵੀ ਪੂਰਾ ਹੋਇਆ ਫਿਰ ਸਮੇਂ ਸਮੇਂ ਦੇ ਅਨੁਸਾਰ ਮਾਤਾ ਜੀ ਦੇ ਗੋਦ ਨੂੰ ਭਾਗ ਲਾਇਆ ਭਾਈ ਭਗਤੂ ਜੀ ਨੇ ਬਾਬੇ ਆਦਮ ਜੀ ਦਾ ਪੁੱਤਰ ਬਣ ਕੇ ਸੰਸਾਰ ਦੇ ਵਿਚ ਆਏ ਸੋ ਪਿਆਰ ਨਾਲ ਸਰਵਣ ਕਰੋ ਜੀ
ਓ ਧੰਨ ਧੰਨ ਸਤਿਗੁਰ ਰਾਮਦਾਸ ਜੀ ਭਾਗ ਬਾਬੇ ਨੂੰ ਲਾਇਆ ਜੀ ਧੰਨ ਧੰਨ ਸਤਿਗੁਰ ਰਾਮਦਾਸ ਜੀ ਭਾਗ ਬਾਬੇ ਨੂੰ ਲਾਇਆ ਜੀ ਬਣ ਕੇ ਪੁੱਤਰ ਪਿਆਰਾ ਭਗਤੂ ਘਰ ਆਦਮ ਦੇ ਆਇਆ ਜੀ ਪੁੱਤਰ ਪਿਆਰਾ ਭਗਤੂ ਘਰ ਆਦਮ ਦੇ ਆਇਆ ਜੀ ਸਤਿਗੁਰ ਨਿਗਾਹ ਮਿਹਰ ਦੀ ਪਾਈ ਅੱਗੇ ਗੁਰਾਂ ਨੇ ਬੇਲ ਵਧਾਈ ਸੇਵਾ ਤਾਈ ਭਾਗ ਲਗਾਇਆ ਜੀ ਨਹੀਂ ਸਮਾਵੇ ਜੀ ਬਾਬਾ ਆਦਮ ਵਿੱਚ ਖੁਸ਼ੀ ਦੇ ਫੁੱਲਿਆ ਨਹੀਂ ਸਮਾਵੇ ਜੀ ਮੋੜ ਮੋੜ ਸੀਸ ਚਕਾਉਂਦਾ ਅੰਦਰੋਂ ਗੁਰ ਸਤਿਗੁਰ ਦੇ ਗਾਵੇ ਜੀ ਮੋੜ ਮੋੜ ਸੀਸ ਚਕਾਉਂਦਾ ਅੰਦਰੋਂ ਗੁਰ ਸਤਿਗੁਰ ਦੇ ਸਤਿਗੁਰ ਦੀ ਵਡਿਆਈ ਜਿਸ ਨੇ ਮਨ ਦੀ ਆਸ ਬਜਾਈ ਸਾਨੂੰ ਜਗ ਦੇ ਨਾਲ ਰਲਾਇਆ ਜੀ ਜਦੋਂ ਆਉਂਦਰੇ ਲੋਕ ਆਖਦੇ
ਤੀਰ ਸੀਨੇ ਵਿੱਚ ਵੱਜਦੇ ਸੀ
ਇੱਕ ਇੱਕ ਪੈੜਾ ਬੋਲ ਚੰਦਰਾ
ਵਾਂਗ ਜ਼ਹਿਰ ਦੇ ਲੱਗਦੇ ਸੀ
ਜਾਵਾ ਸਤਗੁਰ ਦੇ ਬਲਿਹਾਰੇ
ਜਿਸ ਨੇ ਮੇਰੇ ਕਾਜ ਸਵਾਰੇ ਮੇਰੇ ਖੈਰ ਝੋਲੀ ਵਿੱਚ ਪਾਇਆ ਜੀ ਆਪ ਵਡਿਆਈਏ
ਰਹਿਮਤ ਕਰਕੇ ਸੋਡੀ ਪਾਤਸ਼ਾਹ
ਦਿੱਤੀ ਆਪ ਵਡਿਆਈਏ
ਸਤਿਗੁਰਾਂ ਸੁੰਦਰ ਖੇਡ ਰਚਾ ਕੇ
ਸਾਨੂੰ ਆਪਣੇ ਕੋਲ ਬੁਲਾ ਕੇ ਸਾਡੇ ਸਿਰ ਤੇ ਹੱਥ ਟਿਕਾਇਆ ਜੀ
ਸਤਿਗੁਰ ਰਾਮਦਾਸ ਦੇ ਜਗ ਵਿੱਚ ਤੋਜ ਨਿਆਰੇ ਨੇ ਧੰਨ ਧੰਨ ਸਤਿਗੁਰ ਰਾਮਦਾਸ ਦੇ
ਜਗ ਵਿੱਚ ਤੋਜ ਨਿਆਰੇ ਨੇ
ਕਰਕੇ ਮੇਰਾ ਸਤਿਗੁਰ ਜੀ ਨੇ ਕਈਆਂ ਦੇ ਜਨਮ ਸਵਾਰੇ ਨੇ ਸਤਿਗੁਰ ਜੀ ਨੇ
ਕਈਆਂ ਦੇ ਜਨਮ ਸਵਾਰੇ ਨੇ
ਅਣਖੀ ਨਿਤ ਸੋਭਾ ਹੈ ਗਾਉਂਦਾ ਰਹਿੰਦਾ ਸੰਗਤਾਂ ਵੇਤ ਸੁਣਾਉਂਦਾ ਜਿਸ ਨੇ ਭਾਗ ਪਾਬੇ ਨੂੰ ਲਾਇਆ ਜੀ
ਕਹਿੰਦੇ ਹਨ ਬਾਬੇ ਆਦਮ ਦੇ ਘਰ ਦੇ ਵਿੱਚ ਜਦੋਂ ਭਾਈ ਭਗਤੂ ਦਾ ਜਨਮ ਹੋਇਆ ਤੇ ਬਾਬੇ ਆਦਮ ਨੇ ਬੜਾ ਸ਼ੁਕਰਾਨਾ ਕੀਤਾ ਧੰਨ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਦਾ ਕਿ ਗੁਰੂ ਰਾਮਦਾਸ ਸਾਹਿਬ ਜੀ ਨੇ ਸਾਡੇ ਤੇ ਵੱਡੀ ਕਿਰਪਾ ਕਰਕੇ ਸਾਨੂੰ ਜੱਗ ਦੇ ਨਾਲ ਦੁਨੀਆਂ ਦੇ ਨਾਲ ਰਲਾ ਦਿੱਤਾ ਤੇ ਭਾਈ ਭਗਤੂ ਜੀ ਇੰਨੀ ਬੰਦਗੀ ਵਾਲੇ ਹੋਏ ਸਾਧ ਸੰਗਤ ਜੀ ਇਹਨਾਂ ਨੇ ਅੱਗੇ ਕਈ ਭੁੱਲਿਆ ਹੋਇਆ ਲੋਕਾਂ ਨੂੰ ਸੱਚ ਦਾ ਉਪਦੇਸ਼ ਦੇ ਕੇ ਸੱਚ ਦੇ ਮਾਰਗ ਤੇ ਪਾਇਆ ਭਾਈ ਭਗਤੂ ਜੀ ਦੀ ਕੁੱਲ ਚੱਲੀ ਤੇ ਸਭ ਤੋਂ ਵੱਡਾ ਜਿਹੜਾ ਪਰਉਪਕਾਰ ਸਾਡੇ ਤੇ ਸਿੱਖ ਕੌਮ ਤੇ ਹੋਇਆ ਸਾਧ ਸੰਗਤ ਜੀ ਭਾਈ ਭਗਤੂ ਜੀ ਦੀ ਔਲਾਦ ਜਿਹੜੇ ਕੈਂਥਲ ਦੇ ਰਾਜੇ ਹੋਏ ਭਾਈ ਲਾਲ ਸਿੰਘ ਤੇ ਭਾਈ ਉਦੇ ਸਿੰਘ ਜਿਨ੍ਹਾਂ ਨੇ ਸਾਧ ਸੰਗਤ ਜੀ ਭਾਈ ਸੰਤੋਖ ਸਿੰਘ ਜੀ ਚੂੜਾਮਨੀ ਕਵੀ ਜਿਨ੍ਹਾਂ ਦਾ ਅੱਜ ਆਪਾਂ ਗ੍ਰੰਥ ਪੜ੍ਹਦੇ ਹਾਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਇਹ ਭਾਈ ਲਾਲ ਸਿੰਘ ਤੇ ਭਾਈ ਉਦੇ ਸਿੰਘ ਨੇ ਜੋ ਭਾਈ ਭਗਤੂ ਦੀ ਕੁੱਲ ਦੇ ਵਿੱਚ ਹੋਏ ਉਹਨਾਂ ਨੇ ਕਹਿ ਕੇ ਇਹ ਗ੍ਰੰਥ ਲਿਖਵਾ ਕੇ ਸਿੱਖ ਕੌਮ ਦੀ ਝੋਲੀ ਵਿੱਚ ਪਾਇਆ ਤੇ ਸਾਧ ਸੰਗਤ ਜੀ ਦਾ ਅੱਜ ਹਰ ਇੱਕ ਘਰ ਦੇ ਵਿੱਚ ਹਰ ਗੁਰੂ ਅਸਥਾਨਾਂ ਤੇ ਉਹਨਾਂ ਦੀ ਕਥਾ ਹੁੰਦੀ ਵਿਚਾਰ ਹੁੰਦੀ ਹੈ ਸਾਧ ਸੰਗਤ ਜੀ ਬਹੁਤ ਵੱਡੇ ਗ੍ਰੰਥ ਨੇ 14 ਜਿਲਦਾਂ ਨੇ ਭਾਵ 14 ਗ੍ਰੰਥ ਨੇ ਤੇ ਸਾਧ ਸੰਗਤ ਜੀ ਤਕਰੀਬਨ 64,000 ਜੀ ਦਾ ਛੰਦ ਹੈ ਤਕਰੀਬਨ ਇਹਨਾਂ ਗ੍ਰੰਥਾਂ ਨੂੰ ਲਿਖਣ ਵਾਸਤੇ 10 ਸਾਲ ਤੋਂ ਵੱਧ ਦਾ ਸਮਾਂ ਲੱਗਾ ਇਹ ਕਿਰਪਾ ਭਾਈ ਭਗਤੂ ਜੀ ਦੀ ਕੁੱਲ ਨੇ ਕੀਤੀ ਜਿਵੇਂ ਭਾਈ ਭਗਤੂ ਜੀ ਦੀ ਕੁੱਲ ਨੇ ਸੇਵਾ ਕਮਾਈ ਜੋ ਪਰਉਪਕਾਰ ਕੀਤੇ ਸੋ ਇਸ ਤੋਂ ਅਗਲੇ ਇਤਿਹਾਸ ਦਾਸ ਆਉਣ ਵਾਲੇ ਸਮੇਂ ਵਿੱਚ ਬੇਨਤੀ ਕਰਦੇ ਰਹਿਣਗੇ ਸਮਾਂ ਸਮਾਪਤ ਹੈ ਗੁਰੂ ਨਾਨਕ ਦੇ ਘਰ ਦੀਆਂ ਵਡਿਆਈਆਂ ਕਹਿਣੀ ਤੇ ਕਥਨੀ ਤੋਂ ਬਾਹਰ ਹੈ ਸੋ ਸਾਡਾ ਫਰਜ਼ ਬਣਦਾ ਕਿ ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਘਰ ਤੇ ਭਰੋਸਾ ਰੱਖੀਏ ਸਤਿਗੁਰਾਂ ਦੇ ਚਰਨਾਂ ਦੇ ਨਾਲ ਪਿਆਰ ਕਰੀਏ ਸਤਿਗੁਰੂ ਜੀ ਸਾਡੀਆਂ ਝੋਲੀਆਂ ਦੇ ਵਿੱਚ ਵੀ ਖੁਸ਼ੀਆਂ ਪਾਉਣਗੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਅੰਦਰੋਂ ਜੁੜੀਏ ਤਾਂ ਕਿ ਸਤਿਗੁਰਾਂ ਦੀਆਂ ਰਹਿਮਤਾਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਜਾਣ ਸੋ ਇੰਨੇ ਹੀ ਬਚਨ ਕਹਿੰਦੇ ਹੋਏ ਖਿਮਾ ਦੇ ਜਾਚਕ ਹਨ ਆਓ ਆਨੰਦ ਸਾਹਿਬ ਜੀ ਦੇ ਜਾਪ ਕਰਕੇ ਗੁਰੂ ਕੇ ਚਰਨਾਂ ਵਿੱਚ ਹਾਜ਼ਰੀ ਲਵਾਈਏ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਏਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ
ਸਤਿਗੁਰੂ ਮੈਂ ਪਾਇਆ
ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਦਾਈਆਂ
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ
ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ
ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ
ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ
ਹਰ ਨਾਲ ਰਹਾ ਤੂੰ ਮਨ ਮੇਰੇ ਦੁੱਖ ਸਭ ਵਸਾਰਣਾ
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ
ਸਭਨਾ ਗਲਾ ਸਮਰੱਥ ਸੁਆਮੀ ਸੁਖ ਮਨ ਵਸਾਰੇ
ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ
ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ
ਕਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ
ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵੇ
ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ
ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰ ਸਾਚਾ ਨਾਮ ਮੇਰਾ ਆਧਾਰ
ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ
ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨੇ ਸ਼ਾਹ ਸਭ ਪੁਜਾਈਆਂ
ਸਾਦਾ ਕੁਰਬਾਨ ਕੀਤਾ ਗੁਰ ਵਿੱਚੋਂ ਜਿਸ ਦੀਆਂ ਇਹ ਵੜਿਆਈਆਂ
ਕਹਿ ਨਾਨਕ ਸੁਣੋ ਸੰਤ ਸ਼ਬਦ ਤਰੋ ਪਿਆਰ ਸਾਚਾ ਨਾਮ ਮੇਰਾ ਆਧਾਰ
ਵਾਜੇ ਪੰਜ ਸ਼ਬਦ ਤਿਤਕਾਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਤਾਲਾ ਜਿਤ ਕਰ ਤਾਰੀਆ
ਪੰਜ ਦੂਤ ਤੁਦ ਵਾਸ ਕੀਤੇ ਕਾਲ ਕੰਟਕ ਮਾਰਿਆ
ਤੁਰ ਕਰਮ ਪਾਇਆ ਤੁਦ ਜਿਨ ਕੋਸੇ ਨਾਮ ਹਰ ਕਹਿ ਲਾਗੇ
ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ
ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ
ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ
ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ
ਸੁਣਤੇ ਪਨੀਤ ਕਹਤੇ ਪਵੇਤ ਸਤਿਗੁਰ ਰਹਿਆ ਭਰਪੂਰੇ
ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ
ਦਿਵਸ ਰਾਤ ਦੇ ਦਾਈ ਦਾਇਆ ਖੇਲੇ ਸਗਲ ਜਗਤ
ਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ
ਕਰਮੀ ਆਪੋ ਆਪਣੀ ਤੇ ਨੇੜੇ ਕੇ ਦੂਰ
ਇੰਨੀ ਨਾਮ ਧਿਆਇਆ ਗੈਮ ਸਾਕਤ ਕਾਲ
ਨਾਨਕ ਦੇ ਮੁਖ ਉਜਲੇ ਖੇਤੀ ਛੁੱਟੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।